ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ ਸੂਹੀ ਮਹਲਾ ਤੀਜਾ ਕਾਇਆ ਕਾਮਨ ਅਤ ਸਵਾਲਿਓ ਫਿਰ ਵਸੈ ਜਿਸ ਨਾਲੇ ਫਿਰ ਸੱਚੇ ਤੇ ਸਦਾ ਸੁਹਾਗਣ ਗੁਰ ਕਾ ਸ਼ਬਦ ਸੰਭਾਲੇ ਹਰ ਕੀ ਭਗਤ ਸਦਾ ਰੰਗ ਰਾਤਾ ਹਉ ਮੈਂ ਵਿੱਚ ਹੋ ਜਾਲੇ ਕਾਇਆ ਕਾਮਨ ਅਤ ਸਵਾਲਿਓ ਫਿਰ ਵਸੈ ਜਿਸ ਨਾਲੇ ਫਿਰ ਸੱਚੇ ਤੇ ਸਦਾ ਸੁਹਾਗਣ ਗੁਰ ਕਾ ਸ਼ਬਦ ਸੰਭਾਲੇ ਹਰ ਕੀ ਭਗਤ ਸਦਾ ਰੰਗ ਰਾਤਾ ਹਉ ਮੈਂ ਵਿੱਚ ਹੋ ਜਾਲੇ ਵਾਹੋ ਵਾਹੋ ਉਰੇ ਗੁਰ ਕੀ ਬਾਣੀ ਪੂਰੇ ਗੁਰ ਤੇ ਉਪਜੀ ਸਾਚ ਸਮਾਨੀ ਵਾਹੋ ਵਾਹੋ ਉਰੇ ਗੁਰ ਕੀ ਬਾਣੀ ਪੂਰੇ ਗੁਰ ਤੇ ਉਪਜੀ ਸਾਚ ਸਮਾਨੀ ਰਹਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰ ਕੀ ਜਿਸਨੂੰ ਮਤ ਆਵੈ ਸੋ ਸਤਿਗੁਰ ਮਾਹੇ ਸਮਾਨਾ। ਇਹ ਬਾਣੀ ਜੋ ਜਿਉਂ ਜਾਣੈ ਤਿਸ ਅੰਤਰ ਰਵੈ ਹਰ ਨਾਮਾ। ਸਖਿਆਥ ਸੋ ਹੀਓ ਜਿਤ ਹੀ ਬਸੈ ਗੁਰ ਅਮਰਦਾਸ ਨਿਜ ਜਗਤ ਪਿਤ। ਸਖਿਆਥ ਸੋ ਸਿਰ ਜਾਲ ਪਭਣੈ ਜੋ ਸਿਰ ਨਿਵੈ ਗੁਰ ਅਮਰ ਨਿਤ। ਸਖਿਆਥ ਸੋ ਸਿਰ ਜਾਲ ਪਭਣੈ ਜੋ ਸਿਰ ਨਿਵੈ ਗੁਰ ਅਮਰ ਨਿਤ। ਸ਼ਬਦ ਗੁਰੂ ਰੱਬੀ ਗਿਆਨ ਦੇ ਸਾਗਰ ਸਰਬ ਸਾਂਝੀਵਾਲਤਾ ਦੇ ਮੁਜੱਸਮੇ ਮਨੁੱਖਤਾ ਦੇ ਰਹਿਬਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਸੁਭਾਏ ਮਾਨ ਬਹੁਤ ਹੀ ਵਡਭਾਗੀ ਗੁਰਸਿੱਖ ਸਤਸੰਗੀ ਜਨੋ ਦੀਨ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਤਰੁੱਠ ਕਰਕੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ਮਾਨ ਹੋ ਕੇ ਜੋ ਮੁੱਖ ਵਾਕ ਬਖਸ਼ਿਸ਼ ਕੀਤੇ ਹਨ ਉਸ ਦੀ ਵਿਚਾਰ ਕਰਨ ਲਈ ਅਤੇ ਸੁਣਨ ਵਾਸਤੇ ਬੜੀ ਹੀ ਸ਼ਿੱਦਤ ਦੇ ਨਾਲ ਦੇਸ਼ ਵਿਦੇਸ਼ ਅੰਦਰ ਆਪੋ ਆਪਣੇ ਘਰਾਂ ਵਿੱਚ ਬੈਠ ਅਤੇ ਦੀਵਾਨ ਹਾਲ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਤਸੰਗ ਜੀਓ, ਇਹ ਪਾਵਨ ਪਵਿੱਤਰ ਅੰਮ੍ਰਿਤਮਈ ਬਚਨ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਪਰਬਤ ਮੇਰਾਣ ਸੁਜਾਨ ਪੁਰਖ ਗੁਰਮੁਖ ਬੁੱਢੇ ਕਦੇ ਨਾਹੀਂ, ਜਿੰਨਾ ਅੰਤਰ ਸੁਰਤ ਗਿਆਨ ਦੇ ਧਾਰਨੀ, ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਸੂਹੀ ਰਾਗ ਅੰਦਰ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਅੰਗ 754 ਤੇ ਸ਼ੋਭਨੀਕ ਹਨ। ਸ਼ਬਦ ਦੇ 8 ਬੰਦ ਹੋਣ ਕਰਕੇ ਪ੍ਰਕਰਨ ਦੇ ਮੁਤਾਬਕ ਇੱਥੇ ਅਸ਼ਟਪਦੀਆਂ ਸਤਿਗੁਰੂ ਸਾਹਿਬ ਜੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਇਸ ਪਾਵਨ ਅੰਗ ਤੋਂ ਪਹਿਲਾਂ ਸ਼ੁਰੂ ਕੀਤੀਆਂ ਨੇ। ਇੱਕ ਰਹਾਓ ਵਾਲਾ ਬੰਦ ਹੈ ਜੋ ਸਾਰੇ ਹੀ 8 ਬੰਦਾਂ ਦਾ ਸਾਂਝਾ ਬੰਦ ਹੈ। ਉਸ ਤੋਂ ਬਾਅਦ ਵੀ ਸਤਿਗੁਰਾਂ ਨੇ ਏਕਾ ਪਾਇਆ ਹੋਇਆ ਜਿਸ ਵਿੱਚ ਇਸ ਪਾਵਨ ਗੁਰ ਸ਼ਬਦ ਦਾ ਅੰਤਰੀਵ ਭਾਵ ਮੇਨ ਆਈਡੀਆ ਸਤਿਗੁਰੂ ਜੀ ਨੇ ਸਮਝਾਇਆ, ਜਿਵੇਂ ਆਰੰਭਕ ਪੰਕਤੀਆਂ ਵਿੱਚ ਅਤੇ ਬਾਕੀ ਸਾਰੇ ਸ਼ਬਦ ਵਿੱਚ ਸਤਿਗੁਰਾਂ ਨੇ ਮਨੁੱਖੀ ਕਾਇਆਂ ਦਾ ਜ਼ਿਕਰ ਕੀਤਾ, ਕਿਉਂਕਿ ਮਨੁੱਖੀ ਕਾਇਆਂ ਜਿੱਥੇ ਇਹਦੀ ਸਿਰਜਣਾ ਬੜੀ ਦੁਰਲੱਭ ਹੈ। 84 ਲੱਖ ਜੂਨ ਤੋਂ ਇਹਨੂੰ ਸਿਰਮੌਰ ਮੰਨਿਆ ਗਿਆ। ਉੱਥੇ ਪਰਮਾਤਮਾ ਦੇ ਅੰਦਰ ਪ੍ਰਗਟ ਹੋਣ ਤੋਂ ਬਿਨਾਂ ਜਾਂ ਇਸ ਕਾਇਆ ਵਿੱਚ ਵਿਚਰਦਿਆਂ ਜੇ ਮਨੁੱਖ ਆਪਣੇ ਸਿਰਜਣਹਾਰ ਨਾਲ ਨਾ ਜੁੜੇ, ਫਿਰ ਇਹ ਕਾਇਆ ਪਸ਼ੂ ਪ੍ਰੇਤ ਮੁਗਧ ਤੇ ਬੁਰੀ ਵੀ ਕਿਹਾ ਗਿਆ, ਕਿਉਂਕਿ ਜੇ ਕਿਤੇ ਮਨੁੱਖਾ ਸਰੀਰ ਦੇ ਅੰਦਰ ਝਾਤ ਮਾਰ ਕੇ ਦੇਖੀਏ, ਲਹੂ ਮਿੱਝ ਨਾੜੀਆਂ ਹੱਡੀਆਂ ਬਿਸਟਾ ਇਤ ਆਦਿਕ ਦਾ ਜਿਹੜਾ ਸ਼ਮੇਲ ਹੈ, ਇਸ ਉੱਪਰ ਹੰਕਾਰ ਕਰਨਾ ਕੇਵਲ ਫਜ਼ੂਲ ਮੰਨਿਆ ਗਿਆ, ਪਰ ਇਸ ਕਾਇਆ ਦੇ ਅੰਦਰ ਪ੍ਰਭੂ ਦਾ ਨਿਵਾਸ ਹੋਣ ਕਰਕੇ, ਪ੍ਰਭੂ ਦਾ ਪਰਮ ਰਸ ਹੋਣ ਕਰਕੇ ਇਹਨੂੰ ਉੱਤਮ ਵੀ ਮੰਨਿਆ ਗਿਆ। ਭਾਵ ਜੇ ਇਸ ਕਾਇਆ ਅੰਦਰ ਪ੍ਰਭੂ ਨੂੰ ਸਿਮਰਿਆ ਜਾਵੇ, ਫਿਰ ਇਹ ਇੰਨੀ ਅਨਮੋਲ ਹੈ ਕਿ ਇਹਦੀ ਕੋਈ ਕੀਮਤ ਹੀ ਨਹੀਂ। ਜੇ ਪ੍ਰਭੂ ਦਾ ਸਿਮਰਨ ਸਾਡੀ ਕਾਇਆ ਵਿੱਚੋਂ ਮਨਫੀ ਹੋ ਜਾਵੇ, ਚਮੜੀ ਭਾਵੇਂ ਕਾਲੀ ਹੋਵੇ ਗੋਰੀ ਹੋਵੇ, ਇਹ ਤਾਂ ਹੱਡੀਆਂ ਨਾੜਾਂ ਉੱਪਰ ਖੂਨ ਮਿੱਝ ਉੱਪਰ ਇੱਕ ਪੋਚਾ ਫਿਰਿਆ ਹੋਇਆ, ਇਹ ਮਲ ਮੂਤਰ ਦੀ ਦੇਹੀ ਲਹੂ ਮਿੱਝ ਦਾ ਇਹ ਸਰੀਰ ਬਿਲਕੁਲ ਦੁਰਗੰਧ ਭਰਿਆ ਹੋਇਆ। ਸਾਹਿਬ ਨੇ ਇਹਨੂੰ ਉੱਤਮ ਤਾਂ ਹੀ ਮੰਨਿਆ ਕਿਉਂਕਿ ਕਾਇਆ ਨਗਰ ਮੈਂ ਰਾਮ ਰਸ ਉੱਤਮ। ਜੇ ਕਿਤੇ ਇਸ ਕਾਇਆ ਵਿੱਚ ਪ੍ਰਭੂ ਨੂੰ ਸਿਮਰ ਕੇ ਉਸ ਨਾਮ ਰਸ ਨੂੰ ਪ੍ਰਾਪਤ ਕਰ ਲਈਏ, ਫਿਰ ਇਹ ਕਾਇਆ ਸਫਲ ਵੀ ਹੈ, ਇਹ ਕਾਇਆ ਸੁਹਾਗ ਭਾਗ ਵਾਲੀ ਵੀ ਹੈ, ਇਹਨੂੰ ਸਤਿਗੁਰੂ ਸਾਹਿਬ ਜੀ ਨੇ ਫਿਰ ਸੁਗੰਧਿਤ ਵੀ ਕਿਹਾ, ਰਤਨਾ ਕੀ ਲਲਤਾ ਤਥਾ ਕੁੰਗੂ ਕੀ ਕਾਇਆ ਕਹਿ ਕੇ ਵੀ ਇਹਦਾ ਸਤਿਕਾਰ ਕੀਤਾ। ਕੁੰਗੂ ਕੀ ਕਾਇਆ ਰਤਨਾ ਕੀ ਲਲਤਾ ਅਗਰ ਵਾਸ ਤਨ ਸਾਸ, 68 ਤੀਰਥ ਕਾ ਮੁਖ ਟਿੱਕਾ, ਤਿਤ ਘਟ ਮਤ ਵਿਗਾਸ। ਪਰ ਇਹ ਕਾਇਆ ਸ਼ੋਭਨੀ ਕਿਵੇਂ ਬਣੇ? ਰਹਾਓ ਵਾਲੇ ਬੰਦ ਵਿੱਚ ਜ਼ਿਕਰ ਕੀਤਾ, ਵਾਹ ਵਾਹ ਪੂਰੇ ਗੁਰ ਕੀ ਬਾਣੀ, ਪੂਰੇ ਗੁਰ ਤੇ ਉਪਜੀ ਸਾਚ ਸਮਾਣੀ ਰਹਾਓ। ਪੂਰੇ ਗੁਰੂ ਦੀ ਜਿਹੜੀ ਬਾਣੀ ਹੈ ਉਹ ਧੰਨਤਾ ਯੋਗ ਹੈ, ਉਹਨੂੰ ਵਾਹ ਵਾਹ ਕਹਿਣਾ ਚਾਹੀਦਾ, ਕਿਉਂਕਿ ਜਿੱਥੇ ਪਰਮੇਸ਼ਰ ਸਲਾਉਣ ਯੋਗ ਹੈ। ਪਰਮੇਸ਼ੁਰ ਬਾਰੇ ਕਿਹਾ ਕਿ ਉਹਨੂੰ ਸਦਾ ਵਾਹ ਵਾਹ ਕਹਿਣਾ ਚਾਹੀਦਾ, ਜਿਸ ਦਾ ਦਿੱਤਾ ਖਾਵਣਾ ਤਿਸ ਕਹੀਐ ਸਾਬਾਸ਼, ਜਿਸ ਠਾਕਰ ਸਿਓ ਨਾਹੀ ਚਾਰਾ, ਤਾਂ ਕੋ ਕੀਜੈ ਸਦ ਨਮਸਕਾਰਾ। ਜਿੱਥੇ ਅਸੀਂ ਗੁਰੂ ਨੂੰ ਵਾਹ ਵਾਹ ਕਹਿਣਾ, ਵਾਹ ਵਾਹ ਤਿਸ ਕੋ ਜੇ ਵਾਟ ਦਿਖਾਵੈ, ਕਹੋ ਨਾਨਕ ਤਿਸ ਗੁਰ ਵਾਹ, ਐਸੇ ਗੁਰੂ ਨੂੰ ਸਦਾ ਸਲਾਉਣਾ ਹੈ, ਵਾਹ ਵਾਹ ਕਹਿਣਾ, ਜਿਸ ਸਤਿਗੁਰੂ ਦੇ ਰਾਹੀਂ ਸਾਨੂੰ ਪਰਮੇਸ਼ਰ ਦੀ ਪ੍ਰਾਪਤੀ ਹੋਣੀ ਹੈ। ਹੁਣ ਨਿਰੰਕਾਰ ਵੀ ਵਾਹ ਵਾਹ, ਗੁਰੂ ਵੀ ਵਾਹ ਵਾਹ, ਅਤੇ ਨਿਰੰਕਾਰ ਦੀ ਜਿਹੜੀ ਬਾਣੀ ਗੁਰੂ ਦੇ ਰਾਹੀਂ, ਪ੍ਰਭੂ ਭਗਤਾਂ ਰਾਹੀਂ, ਸਤਿਪੁਰਖਾਂ ਰਾਹੀਂ, ਭੱਟ ਸਾਹਿਬਾਨ ਰਾਹੀਂ ਇਹ ਸੰਸਾਰ ਤੱਕ ਪਹੁੰਚੀ ਹੈ, ਇਸ ਬਾਣੀ ਨੂੰ ਵੀ ਵਾਹ ਵਾਹ ਕਿਹਾ ਗਿਆ। ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੀਵਡ ਅਵਰ ਨ ਕੋਏ। ਸਰੀਰ ਕਰਕੇ ਕੋਈ ਭਾਵੇਂ ਕਿੰਨੀ ਵੀ ਵੱਡੀ ਪਦਵੀ 'ਤੇ ਹੋਵੇ, ਕੋਈ ਬਹੁਤ ਵੱਡਾ ਧਰਮਾਤਮਾ ਹੋਵੇ, ਨਿਰਣਾ ਦੇ ਦਿੱਤਾ ਵੀ ਇਸ ਬਾਣੀ ਦੇ ਬਰਾਬਰ ਕੋਈ ਨਹੀਂ, ਅਤੇ ਜਿਹੜਾ ਬਾਣੀ ਨਾਲ ਜੁੜ ਗਿਆ ਉਹਨੂੰ ਕਿਸੇ ਹੋਰ ਥਾਂ 'ਤੇ ਜਾਣ ਦੀ ਲੋੜ ਕੋਈ ਨਹੀਂ, ਕਿਉਂਕਿ ਇਸ 'ਤੇ ਉੱਪਰ ਨਹੀਂ ਵਿਚਾਰ, ਜਾਂਕੈ ਮਨ ਵਸਿਆ ਨਿਰੰਕਾਰ। ਸਤਿਗੁਰਾਂ ਨੇ ਬਾਣੀ ਦੇ ਮੁਤਲਕ ਗੁਰਬਾਣੀ ਅੰਦਰ ਹੀ ਨਿਰਣਾ ਦਿੱਤਾ, ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇੜਾ। ਇਸ ਧੁਰ ਕੀ ਬਾਣੀ ਨੂੰ ਸੱਚੀ ਬਾਣੀ, ਖਸਮ ਦੀ ਬਾਣੀ, ਬਾਣੀਆਂ ਸਿਰ ਬਾਣੀ ਕਹਿ ਕੇ ਸਨਮਾਨ ਦਿੱਤਾ, ਔਰ ਗੁਰੂ ਦਾ ਕੋਮਲ ਹਿਰਦਾ ਵੀ ਕਿਹਾ ਇਸ ਬਾਣੀ ਨੂੰ, ਗ੍ਰੰਥ ਰਿਦਾ ਗੁਰ ਕੋ ਇਹ ਜਾਣੋ, ਉੱਤਮ ਹੈ ਸਭ ਕਾਲ ਰਹੇ ਹੈ। ਧੰਨ ਗੁਰੂ ਰਾਮਦਾਸ ਸਾਹਿਬ ਜੀ ਬੜੀ ਸੁੰਦਰ ਪ੍ਰੇਰਨਾ ਕਰਕੇ ਸਾਨੂੰ ਸਮਝਾਉਂਦੇ ਨੇ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ। ਬਾਕੀ ਥਾਵਾਂ 'ਤੇ ਗੁਰਬਾਣੀ ਪਾਠ ਇਕੱਠਾ, ਜਿਵੇਂ ਗੁਰਬਾਣੀ ਇਸ ਜੱਗ ਮੈਂ ਚਾਨਣ, ਉੱਥੇ ਇਹ ਸ਼ਬਦ ਦੀ ਬਣਤਰ ਹੈ, ਗੱਗੇ ਨੂੰ ਔਂਕੜ ਰਾਰਾ, ਬੱਬੇ ਨੂੰ ਕੰਨਾ ਅਤੇ ਨਾਣੇ ਬਿਹਾਰੀ। ਪਰ ਜਿੱਥੇ ਗੱਗੇ ਨੂੰ ਵੀ ਔਂਕੜ ਅਤੇ ਰਾਰੇ ਨੂੰ ਵੀ ਔਂਕੜ, ਉੱਥੇ ਪਾਠ ਪੜਿਆ ਜਾਵੇਗਾ ਗੁਰ ਬਾਣੀ ਕਹੈ। ਗੁਰੂ ਜੋ ਬਾਣੀ ਕਹਿੰਦਾ ਸੇਵਕ ਜਨ ਮਾਨੈ, ਸੇਵਕ ਉਹਨੂੰ ਮੰਨ ਲਵੇ, ਪ੍ਰਤੱਖ ਗੁਰੂ ਨਿਸਤਾਰੈ। ਜਿਵੇਂ ਮਨਮੁੱਖ ਪਾਠ ਬਹੁਤੀ ਵਾਰ ਇਕੱਠਾ ਹੀ ਆਉਂਦਾ, ਮੰਮਾ ਨੰਨਾ, ਮੰਮੇ ਨੂੰ ਔਂਕੜ, ਖੱਖੇ ਨੂੰ ਔਂਕੜ ਜਾਂ ਖੱਖਾ ਮੁਕਤਾ ਜਾਂ ਖੱਖੇ ਨੂੰ ਸਿਹਾਰੀ। ਪਰ ਜਿੱਥੇ ਨੰਨੇ ਨੂੰ ਸਿਹਾਰੀ ਆ ਜਾਵੇਗੀ, ਉੱਥੇ ਮਨ ਵੱਖਰਾ ਪੜ੍ਹਨਾ, ਖੱਖਾ ਵੱਖਰਾ ਪੜ੍ਹਨਾ। ਜਿਵੇਂ ਸਤਿਗੁਰਾਂ ਦੇ ਬਚਨ ਨੇ, ਤੁਮੀ ਤੁਮਾ ਵਿਸ ਆਕਤ ਧੂਰਾ ਨਿੰਮ ਫਲ, ਮਨ ਮੁੱਖ ਵਸੈ ਤਿਸ ਜਿਸ ਤੂੰ ਚੇਤਨਾ ਆਵੇ। ਜੇ ਉੱਥੇ ਮਨ ਮੁੱਖ ਇਕੱਠਾ ਪੜ੍ਹ ਦੇਵਾਂਗੇ ਤਾਂ ਗੱਲ ਨਹੀਂ ਬਣਨੀ, ਉੱਥੇ ਮਨ ਦੇ ਵੀ ਨੰਨੇ ਨੂੰ ਸਿਹਾਰੀ ਹੈ ਅਤੇ ਮੁੱਖ ਦੇ ਵੀ ਖੱਖੇ ਨੂੰ ਸਿਹਾਰੀ, ਜਿਹਦਾ ਭਾਵ ਮਨ ਵਿੱਚ ਮੁੱਖ ਵਿੱਚ। ਹੁਣ ਮਨ ਮੁੱਖ ਵੱਖਰਾ ਵੱਖਰਾ ਵੀ ਪਾਠ ਹੈ ਅਤੇ ਮਨ ਮੁੱਖ ਪਾਠ ਇਕੱਠਾ ਵੀ ਆਉਂਦਾ। ਇਸੇ ਤਰ੍ਹਾਂ ਗੁਰਬਾਣੀ ਸ਼ਬਦ ਇਕੱਠਾ ਵੀ ਬੜੀ ਥਾਵਾਂ 'ਤੇ ਆਇਆ, ਪਰ ਜਦੋਂ ਅਸੀਂ ਇਹ ਸ਼ਬਦ ਪੜ੍ਹਦੇ ਹਾਂ ਬਾਣੀ ਗੁਰੂ, ਗੁਰੂ ਹੈ ਬਾਣੀ, ਇਹਦੇ ਵਿੱਚ ਗੱਗੇ ਨੂੰ ਵੀ ਔਂਕੜ ਅਤੇ ਰਾਰੇ ਨੂੰ ਵੀ ਔਂਕੜ, ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੈ। ਸਤਿਗੁਰੂ ਜੀ ਨੇ ਨਿਰਣਾ ਦਿੱਤਾ ਕਿ ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੋਹੋਂ ਕਢਾਏ। ਹੁਣ ਇਹ ਕਾਇਆ ਜਿਹੜਾ ਸਰੀਰ ਹੈ, ਇਹ ਮਨਮੁੱਖ ਦੇ ਕੋਲ ਵੀ ਹੈ ਅਤੇ ਗੁਰਮੁਖ ਦੇ ਕੋਲ ਵੀ ਹੈ, ਪਰ ਦੋਵਾਂ ਵਿੱਚ ਅੰਤਰ ਹੈ ਕਿ ਮਨਮੁੱਖ ਨੇ ਇਸ ਹੀਰੇ ਵਰਗੇ, ਰਤਨਾਂ ਵਰਗੇ ਕੀਮਤੀ ਇਸ ਸਰੀਰ ਦੀ ਸਾਰ ਕੋਈ ਨਹੀਂ ਜਾਣੀ, ਕੌਡੀਆਂ ਦੇ ਭਾਅ ਵੇਚ ਦਿੱਤਾ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਆ ਕਿਸੇ ਦੁਕਾਨ 'ਤੇ ਕੋਈ ਬੰਦਾ ਹੀਰਾ ਲੈ ਕੇ ਖਲੋਤਾ ਹੋਵੇ,
ਤੇ ਉਹਦੀ ਕੀਮਤ ਪਵਾ ਰਿਹਾ ਹੋਵੇ ਇੱਕ ਕੌਡੀ ਤੇ ਆਪਾਂ ਕਹਾਂਗੇ ਬੰਦਾ ਬਿਲਕੁਲ ਝੱਲਾ ਹੋ ਗਿਆ। ਇਹ ਸੱਚ ਜੇ ਕਿ ਆ ਹੀਰੇ ਵਰਗਾ ਜਿਹੜਾ ਜਨਮ ਹੈ ਇਹ ਪਰਮਾਤਮਾ ਰੂਪੀ ਹੀਰੇ ਨਾਲ ਜੋੜ ਕੇ, ਗੁਰੂ ਰੂਪੀ ਹੀਰੇ ਨਾਲ ਜੋੜ ਕੇ ਇਹਦੀ ਕੀਮਤ ਪਾਉਣੀ ਸੀ, ਤੇ ਬੰਦਾ ਹੀਰੇ ਵਰਗਾ ਜਨਮ ਪ੍ਰਾਪਤ ਕਰਕੇ ਖਲੋਤਾ ਹੋਵੇ ਸ਼ਰਾਬ ਦੇ ਠੇਕੇ ਤੇ, ਖਲੋਤਾ ਹੋਵੇ ਵੇਸ਼ਵਾ ਦੇ ਡੇਰੇ ਤੇ, ਖਲੋਤਾ ਹੋਵੇ ਜੂਆ ਖੇਡਣ ਵਾਲੇ ਸਥਾਨ ਤੇ, ਤੇ ਕਹਿਣਾ ਪਵੇਗਾ ਕਬੀਰਾ ਏਕ ਅਚੰਬੋ ਦੇਖਿਆ, ਹੀਰਾ ਹਾਟ ਬਕਾਏ ਬਨਜਨ ਹਾਰੇ ਬਾਹਰਾ ਕੌਡੀ ਬਦਲੇ ਜਾਏ। ਮਨਮੁਖੇ ਸਰੀਰ ਦੀ ਕਦਰ ਕੋਈ ਨਹੀਂ ਪਾਉਂਦਾ, ਪਰ ਗੁਰਮੁਖ ਬਾਣੀ ਨਾਲ ਜੁੜ ਕੇ ਇਸ ਕਾਇਆਂ ਦੇ ਅੰਦਰ ਵਸ ਰਹੇ ਪਰਮੇਸ਼ਰ ਨੂੰ ਪ੍ਰਗਟ ਕਰਕੇ ਉਹਦੇ ਨਾਲ ਆਪਣਾ ਸੰਬੰਧ ਜੋੜ ਲੈਂਦਾ, ਤੇ ਜਦੋਂ ਘਰ ਦਾ ਮਾਲਕ ਘਰ ਵਿੱਚ ਪ੍ਰਗਟ ਹੋ ਜਾਵੇ ਤੇ ਸਾਹਿਬ ਦੇ ਬਚਨ ਨੇ ਸੇਜ ਸੁਹਾਵੀ ਸਰਬ ਸੁੱਖ ਹੁਣ ਦੁੱਖਾਂ ਨਾ ਹੀ ਜਾਏ, ਫਿਰ ਤਾਂ ਹਿਰਦਾ ਰੂਪੀ ਸੇਜ ਵੀ ਸੁਹਾਵਣੀ, ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਨੇ। ਮਨੁੱਖ ਨੂੰ ਕਿਸੇ ਤਰ੍ਹਾਂ ਦਾ ਦੁਨਿਆਵੀ ਦੁੱਖ ਆ ਜਾਵੇ ਤੇ ਉਹ ਪੋਂਦਾ ਨਹੀਂ, ਭਾਵ ਦੁਖੀ ਨਹੀਂ ਕਰਦਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ 15 ਭਗਤਾਂ ਦੀ ਵੀ ਬਾਣੀ ਸੁਸ਼ੋਭਿਤ ਹੈ। ਮੇਰੇ ਸਤਿਗੁਰੂ ਜੀ ਨੇ ਜਿੱਥੇ ਆਪ ਅਕਾਲ ਪੁਰਖ ਵਾਹਿਗੁਰੂ ਜੀ ਨਾਲ ਜੁੜ ਕੇ ਬਾਣੀ ਉਚਾਰਨ ਕੀਤੀ, ਇਹ ਸ਼ਬਦ ਵਰਤੇ ਉਹਨਾਂ ਨੇ ਕਿ ਪਰਮੇਸ਼ਰ ਕੈ ਦੁਆਰੇ ਜੇ ਹੋਏ ਬਤੀਤਾ ਸੋ ਨਾਨਕ ਆਖ ਸੁਣਾਵੇ। ਜੋ ਪ੍ਰਭੂ ਦੇ ਦੁਆਰੇ ਜੋ ਮਾਲਕ ਦਾ ਹੁਕਮ ਸੀ, ਹਉ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮ ਆਓ ਜੀਓ। ਸਾਹਿਬ ਕਹਿੰਦੇ ਮਤਾਂ ਕੋਈ ਜਾਣੇ ਵੀ ਇਹ ਸਾਡੇ ਬੋਲ ਨੇ, ਇਹ ਤਾਂ ਪਰਮੇਸ਼ਰ ਦੀ ਬਾਣੀ ਹੈ, ਲੋਕ ਜਾਣੈ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ। ਗਰੀਬ ਨਵਾਜ ਜੀ ਨੇ ਕਿਰਪਾ ਕੀਤੀ, 15 ਭਗਤ ਸੰਸਾਰ ਦੇ ਵੱਖ ਵੱਖ ਕੋਨਿਆਂ ਵਿੱਚ ਜਿੱਥੇ ਵੀ ਉਹਨਾਂ ਦੇ ਟਿਕਾਣੇ ਸਨ ਉੱਥੇ ਪਹੁੰਚ ਕੇ ਸਤਿਗੁਰੂ ਸਾਹਿਬ ਜੀ ਨੇ ਉਹਨਾਂ ਦੀ ਬਾਣੀ ਨੂੰ ਇਕੱਤਰ ਕੀਤਾ। ਉਹਨਾਂ 15 ਭਗਤਾਂ ਵਿੱਚੋਂ ਇੱਕ ਭਗਤ ਦਾ ਨਾਮ ਹੈ ਭਗਤ ਪੀਪਾ ਜੀ। ਉਹਨਾਂ ਦੇ ਪਾਵਨ ਸ਼ਬਦ ਵਿੱਚ ਇਸ ਕਾਇਆਂ ਦਾ ਜ਼ਿਕਰ ਕੀਤਾ ਗਿਆ ਤੇ ਉਹਨਾਂ ਨੇ ਕਾਇਆਂ ਅੰਦਰ ਹੀ ਸਭ ਕੁਝ ਮੰਨਿਆ। ਦ੍ਰਿਸ਼ਟਾਂਤ ਉਹਨਾਂ ਨੇ ਦਿੱਤਾ ਵੀ ਜਿਵੇਂ ਕੋਈ ਵੀ ਮਨੁੱਖ ਕਿਸੇ ਧਾਰਮਿਕ ਸਥਾਨ ਤੇ ਜਾਂਦਾ, ਉਹਦੇ ਵਿੱਚ ਜਾ ਕੇ ਆਪਣੇ ਇਸ਼ਟ ਦੀ ਪੂਜਾ ਕਰਦਾ, ਆਪਣੇ ਇਸ਼ਟ ਨੂੰ ਕੁਝ ਅਰਪਣ ਕਰਦਾ, ਜੇ ਸੱਚਮੁੱਚ ਇਹ ਕਾਇਆ ਹੀ ਧਰਮ ਮੰਦਰ ਮੰਨ ਲਈ ਜਾਵੇ, ਕਾਇਆ ਅੰਦਰ ਬੈਠੇ ਹੋਏ ਇਸ਼ਟ ਦੀ ਜੇ ਕਿਤੇ ਪੂਜਾ ਕੀਤੀ ਜਾਵੇ, ਇਸ ਕਾਇਆ ਦੇ ਅੰਦਰੋਂ ਹੀ ਸਾਨੂੰ ਪਰਮੇਸ਼ਰ ਪ੍ਰਾਪਤ ਹੋ ਸਕਦਾ। ਇਹੀ ਕਾਰਨ ਕਿ ਸਤਿਗੁਰਾਂ ਨੇ ਇਸ ਕਾਇਆ ਨੂੰ ਹਰਿਮੰਦਰ ਵੀ ਕਿਹਾ, ਕਿਉਂਕਿ ਇਸ ਕਾਇਆ ਦੇ ਅੰਦਰ ਹਰੀ ਪਰਮਾਤਮਾ ਵੱਸਦਾ। ਇਸੇ ਕਰਕੇ ਅਸੀਂ ਹਰਿਮੰਦਰ ਸਾਹਿਬ ਆਉਂਦੇ ਤਾਂ ਕਿ ਸਾਨੂੰ ਸਮਝ ਆ ਸਕੇ ਕਿ ਜਿਵੇਂ ਧਾਰਮਿਕ ਸਥਾਨਾਂ ਤੇ ਨਸ਼ੇ ਪੀ ਕੇ ਨਹੀਂ ਜਾਣਾ, ਬੇਮਰਿਆਦਾ ਵਾਲੇ ਕੰਮ ਨਹੀਂ ਕਰਨੇ, ਇਸੇ ਤਰ੍ਹਾਂ ਇਹ ਕਾਇਆ ਵੀ ਹਰਿਮੰਦਰ ਹੈ, ਇਹਦੇ ਵਿੱਚ ਵੀ ਪਰਮੇਸ਼ਰ ਵੱਸਦਾ ਤੇ ਇਸ ਕਾਇਆ ਹਰਿਮੰਦਰ ਦੇ ਅੰਦਰ ਵੀ ਜਿਹੜੀ ਮਰਿਆਦਾ ਹੈ ਉਹਦਾ ਖਿਆਲ ਰੱਖਣਾ। ਸਤਿਗੁਰੂ ਗਰੀਬ ਨਵਾਜ ਜੀ ਨੇ ਭਗਤ ਪੀਪਾ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਕੀਤੀ ਤੇ ਉਹ ਸ਼ਬਦ ਅਸੀਂ ਪੜ੍ਹਦੇ ਹਾਂ। ਉਹਨਾਂ ਦੇ ਬਚਨ ਨੇ ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ ਕਾਇਓ ਧੂਪ ਦੀਪ ਨਹੀਂ ਬੇਦਾ ਕਾਇਓ ਪੂਜੋ ਪਾਤੀ ਕਾਇਆ ਬਹੁ ਖੰਡ ਖੋਜਦੇ ਨਵ ਨਿਧ ਪਾਈ ਨਾ ਕਿਸ ਆਇਬੋ ਨਾ ਕਿਸ ਜਾਇਬੋ ਰਾਮ ਕੀ ਦੁਹਾਈ ਰਹਾਓ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ਪੀਪਾ ਪ੍ਰਣਵੈ ਪਰਮ ਤੱਤ ਹੈ ਸਤਿਗੁਰ ਹੋਏ ਲਖਾਵੈ। ਹੁਣ ਇਹਦੇ ਅਰਥ ਕਰੀਏ। ਕਾਇਓ ਦਾ ਅਰਥ ਹੈ ਇਹ ਕਾਇਆ, ਕਾਇਓ ਦੇਵਾ ਕਹਿੰਦੇ ਇਸ ਕਾਇਆ ਦੇ ਅੰਦਰ ਹੀ ਸਾਡਾ ਇਸ਼ਟ ਵੱਸਦਾ, ਕਾਇਓ ਦੇਵਲ ਤੇ ਇਹ ਕਾਇਆ ਹੀ ਉਹ ਮੰਦਰ ਹੈ, ਉਹ ਧਾਰਮਿਕ ਸਥਾਨ ਹੈ ਜਿੱਥੇ ਸਾਡਾ ਇਸ਼ਟ ਰਹਿੰਦਾ। ਕਾਇਓ ਜੰਗਮ ਜਾਤੀ, ਆ ਤੁਸੀਂ ਵੇਖਦੇ ਹੋ ਕਿ ਅਨੇਕਾਂ ਜੰਗਮ ਲੋਕ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਆਪਣੇ ਇਸ਼ਟ ਦੇ ਦਰਸ਼ਨ ਕਰਨ ਲਈ ਨਿਕਲਦੇ ਨੇ। ਸਤਿਗੁਰੂ ਜੀ ਨੇ ਇਸ ਕਾਇਆ ਅੰਦਰ ਸੁਰਤ ਕਰਕੇ ਜਾਣਾ ਹੀ ਇਹਨੂੰ ਜੰਗਮ ਮੰਨਿਆ ਅਤੇ ਇਹੀ ਸਾਡੇ ਅੰਦਰ ਦੇ ਤੀਰਥ ਦੀ ਯਾਤਰਾ ਹੈ, ਕਿਉਂਕਿ ਕਾਇਆ ਅੰਦਰ ਪਰਮੇਸ਼ੁਰ ਵੱਸਦਾ। ਸਾਹਿਬ ਦੇ ਬਚਨ ਨੇ, ਕਾਇਓ ਧੂਪ ਦੀਪ ਨਹੀਂ ਬੇਦਾ, ਮੈਂ ਕਾਇਆ ਦੀ ਖੋਜ ਕਰਾਂ। ਇਹੀ ਉਹ ਸੁਗੰਧੀ ਵਾਲੀਆਂ ਵਸਤੂਆਂ ਨੇ ਜਿਹੜੀਆਂ ਇਸ਼ਟ ਦੇਵ ਨੂੰ ਅਰਪਣ ਕੀਤੀਆਂ ਜਾਂਦੀਆਂ ਨੇ। ਕਾਇਓ ਪੂਜੋ ਪਾਤੀ, ਮੈਂ ਕਾਇਆ ਦੀ ਖੋਜ ਕਰਾਂ। ਇਹੀ ਉਹ ਪੱਤਰ ਨੇ, ਇਹੀ ਉਹ ਫੁੱਲ ਨੇ ਜਿਹੜੇ ਇਸ਼ਟ ਨੂੰ ਅਰਪਣ ਕੀਤੇ ਜਾਂਦੇ ਨੇ। ਇਹੀ ਉਹ ਨਈ ਬੇਦ, ਖੀਰ ਆਦਿਕ ਭੇਟ ਕਰਨੀ ਆਪਣੇ ਇਸ਼ਟ ਦੇਵ ਨੂੰ। ਸ਼ੁਭ ਗੁਣਾਂ ਦਾ ਭੋਜਨ, ਸ਼ੁਭ ਕਰਮਾਂ ਦਾ ਭੋਜਨ ਇਸ ਕਾਇਆ ਦੇ ਅੰਦਰ ਹੀ ਅਰਪਣ ਕਰਨਾ। ਜਦੋਂ ਆਪਾਂ ਬੇਨਤੀ ਕਰਦੇ ਹਾਂ, ਪ੍ਰਭੂ ਜੀ ਕਰੀ ਪਾਕਸਾਲ ਸੋਚ ਪਵਿੱਤਰਾ, ਹੁਣ ਲਾਵੋ ਭੋਗ ਹਰ ਰਾਏ, ਉਹਦਾ ਅਰਥ ਹੈ ਕਿ ਆ ਹਿਰਦਾ ਰੂਪੀ ਰਸੋਈ, ਇਹਦੇ ਵਿੱਚ ਸ਼ੁਭ ਕਰਮਾਂ ਦਾ ਭੋਜਨ ਤਿਆਰ ਜੇ, ਅਤੇ ਆਓ ਹੁਣ ਦੂਧ ਪੀਓ ਮੇਰੇ ਗੋਬਿੰਦ ਰਾਏ, ਕਿਉਂਕਿ ਦੂਧ ਕਰਮ ਫੁੱਨ ਸੁਰਤ ਸਮਾਇਣ। ਸ਼ੁਭ ਕਰਮਾਂ ਦਾ ਭੋਜਨ ਇਸ ਹਿਰਦੇ ਰੂਪੀ ਰਸੋਈ ਵਿੱਚ ਜਦੋਂ ਤਿਆਰ ਕੀਤਾ ਜਾਵੇ ਤਾਂ ਪਰਮੇਸ਼ੁਰ ਆ ਕੇ ਸਕਦਾ। ਇਸ ਕਰਕੇ ਸਾਹਿਬ ਜੀ ਨੇ ਆਵਾਜ਼ ਮਾਰੀ, ਕਹਿਣ ਲੱਗੇ, ਕਾਇਆ ਬਹੁ ਖੰਡ ਖੋਜਤੇ, ਕਈ ਖੰਡਾਂ ਬ੍ਰਹਿਮੰਡਾਂ ਦੀ ਖੋਜ ਤੋਂ ਬਾਅਦ ਜਦੋਂ ਮਨੁੱਖ ਇਹ ਸਰੀਰ ਵੱਲ ਆਉਂਦਾ ਨਾ, ਇਹਦੇ ਵਿੱਚੋਂ ਇਹਨੂੰ ਨੌ ਨਿਧੀਆਂ ਦਾ ਖਜ਼ਾਨਾ ਪਰਮੇਸ਼ੁਰ ਮਿਲਦਾ। ਫਿਰ ਸਮਝ ਆਉਂਦੀ ਹੈ, ਨਾ ਕਿਸ ਆਏਬੋ ਨਾ ਕਿਸ ਜਾਏਬੋ, ਰਾਮ ਕੀ ਦੁਹਾਈ। ਇਹ ਤਾਂ ਸਾਰਾ ਪ੍ਰਭੂ ਦਾ ਪ੍ਰਤਾਪ ਹੈ, ਹੁਕਮ ਰੂਪੀ ਦੋਈ ਹੈ। ਪਰਮਾਤਮਾ ਦੇ ਨਾਮ ਦੀ ਦੁਹਾਈ ਜਦੋਂ ਅੰਦਰ ਪ੍ਰਗਟ ਹੁੰਦੀ ਹੈ ਤੇ ਸਾਹਿਬ ਕਹਿੰਦੇ ਫਿਰ ਸਮਝ ਆ ਜਾਂਦੀ ਕਿ ਨਾ ਹੀ ਕੁਝ ਸੰਸਾਰ ਵਿੱਚ ਜੰਮਦਾ ਨਾ ਕੁਝ ਮਰਦਾ, ਕਿਉਂਕਿ ਨਾ ਕਿਛ ਜਨਮੈ ਨਾ ਕਿਛ ਮਰੈ, ਆਪਨ ਚਲਤ ਆਪ ਹੀ ਕਰੈ, ਦੋਹਾਂ ਸਿਰਿਆਂ ਕਾ ਆਪ ਸੁਆਮੀ, ਖੇਲੈ ਵਿਕਸੈ ਅੰਤਰ ਜਾਮੀ। ਭਗਤ ਪੀਪਾ ਜੀ ਸਮਝਾਉਂਦੇ ਨੇ, ਜੋ ਬ੍ਰਹਿਮੰਡੇ ਸੋਈ ਪਿੰਡੈ, ਕਹਿੰਦੇ ਜਿਸ ਪਰਮੇਸ਼ੁਰ ਦਾ ਨਿਵਾਸ ਬ੍ਰਹਿਮੰਡ ਵਿੱਚ ਹੈ, ਉਹਦਾ ਨਿਵਾਸ ਹੀ ਸਾਡੇ ਸਰੀਰ ਰੂਪੀ ਪਿੰਡ ਵਿੱਚ ਹੈ। ਜੋ ਖੋਜੈ ਸੋ ਪਾਵੈ, ਜਿਹੜਾ ਖੋਜ ਕਰਦਾ ਉਹਨੂੰ ਇਸ ਕਾਇਆ ਦੇ ਅੰਦਰੋਂ ਹੀ ਪ੍ਰਭੂ ਪ੍ਰਾਪਤ ਹੁੰਦਾ। ਇਸ ਕਰਕੇ ਪੀਪਾ ਪ੍ਰਣਵੈ ਪਰਮ ਤੱਤ ਹੈ। ਭਗਤ ਪੀਪਾ ਜੀ ਕਹਿੰਦੇ ਨੇ ਕਿ ਪ੍ਰਭੂ ਅਸਲ ਵਿੱਚ ਸਾਰੀ ਸ੍ਰਿਸ਼ਟੀ ਦਾ ਮੂਲ ਤੱਤ ਹੈ। ਵੇਖੋ, ਵਿਗਿਆਨ ਨੇ ਸੰਸਾਰ ਦੀ ਬੜੀ ਸੇਵਾ ਕੀਤੀ, ਸਲਾਹੁਣ ਯੋਗ ਹੈ, ਉਹ ਤੱਤ ਤੱਕ ਪਹੁੰਚ ਗਏ ਨੇ। ਤੱਤ ਤੱਕ ਪਹੁੰਚ ਕੇ ਉੱਥੇ ਰੁਕ ਕੇ ਕਹਿੰਦੇ ਨੇ ਕਿ ਸਭ ਕੁਝ ਤੱਤ ਤੋਂ ਪੈਦਾ ਹੋਇਆ, ਪਰ ਧਰਮ ਦੀ ਦੁਨੀਆ ਇੱਥੋਂ ਸ਼ੁਰੂ ਹੁੰਦੀ ਹੈ। ਤੱਤ ਕਹਾਂ ਤੇ ਕੀਨਰੇ, ਕਹਿੰਦੇ ਉਹ ਤੱਤ ਜਿਹੜਾ ਉਹ ਕਿੰਨੇ ਪੈਦਾ ਕੀਤਾ। ਇਸ ਕਰਕੇ ਭਗਤ ਪੀਪਾ ਜੀ ਸਮਝਾਉਂਦੇ ਨੇ, ਪ੍ਰਣਵੈ ਪੀਪਾ ਪ੍ਰਣਵੈ ਪਰਮ ਤੱਤ ਹੈ, ਸਤਿਗੁਰ ਹੋਏ ਲਿਖਾਵੈ। ਗੁਰੂ ਦੇ ਰਾਹੀਂ ਇਸ ਗੱਲ ਦੀ ਸੋਝੀ ਪ੍ਰਾਪਤ ਹੁੰਦੀ ਹੈ ਕਿ ਪਰਮਾਤਮਾ ਹੀ ਮੂਲ ਤੱਤ ਹੈ, ਤੇ ਤੱਤ ਤੋਂ ਪਹਿਲਾਂ ਉਹ ਹੈ, ਤੱਤ ਨੂੰ ਵੀ ਪੈਦਾ ਕਰਨ ਵਾਲਾ ਉਹ ਹੈ। ਜਿੱਥੇ ਵਿਗਿਆਨ ਸਮਾਪਤ ਹੁੰਦਾ, ਧਰਮ ਉੱਥੋਂ ਸ਼ੁਰੂ ਹੁੰਦਾ, ਕਿਉਂਕਿ ਵਿਗਿਆਨ ਬੜੀ ਸੇਵਾ ਕਰਦਾ, ਬੜੀ ਖੋਜ ਹੈ ਵਿਗਿਆਨ ਦੀ। ਤੱਤ ਤੇ ਜਾ ਕੇ ਰੁਕ ਜਾਂਦਾ ਵੀ ਸਭ ਕੁਝ ਤੱਤ ਤੋਂ ਹੀ ਹੈ, ਤੱਤ ਤੋਂ ਅੱਗੇ ਹੋਰ ਕੁਝ ਨਹੀਂ। ਪਰ ਗੁਰੂ ਕੀ ਬਾਣੀ ਦਾ ਨਿਰਣੈ, ਤੱਤ ਕਹਾਂ ਤੇ ਕੀਨਰੇ, ਕਹਿੰਦੇ ਤੱਤ ਕਿੰਨੇ ਪੈਦਾ ਕੀਤਾ, ਬਸ ਉਹ ਹੀ ਪਰਮਾਤਮਾ ਹੈ ਜਿਹਨੇ ਤੱਤ ਪੈਦਾ ਕੀਤਾ। ਸਾਚੇ ਤੇ ਪਵਨਾ ਭਇਆ, ਪਵਨੇ ਤੇ ਜਲ ਹੋਏ, ਜਲ ਤੇ ਤ੍ਰੇ ਪਵਨ ਸਾਜਿਆ, ਘੱਟ ਘੱਟ ਜੋਤ ਸਮੋਏ। ਸਤਿਗੁਰੂ ਗਰੀਬ ਨਵਾਜ਼ ਜਿੱਥੇ ਰਹਾਉ ਵਾਲੇ ਬੰਦਵੇ, ਸਾਨੂੰ ਪੂਰੇ ਗੁਰੂ ਦੀ ਬਾਣੀ ਨਾਲ ਜੁੜ ਕੇ ਇਸ ਕਾਇਆ ਨੂੰ ਸਵਾਰਨ ਦੀ ਪ੍ਰੇਰਨਾ ਕਰਦੇ ਨੇ। ਉੱਥੇ ਬਾਕੀ ਸ਼ਬਦ ਵਿੱਚ ਕਾਇਆ ਦੇ ਅੰਦਰ ਜਿਹੜਾ ਬਹੁਮੁੱਲਾ ਸਰਮਾਇਆ ਹੈ ਉਹਦਾ ਜ਼ਿਕਰ ਕਰ ਰਹੇ ਹਨ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੂਹੀ ਮਹਲਾ ਤੀਜਾ।
ਇਹ ਪਾਵਨ ਗੁਰ ਸ਼ਬਦ ਤੀਸਰੇ ਗੁਰਦੇਵ ਧੰਨ ਗੁਰੂ ਅਮਰਦਾਸ ਜੀ ਦਾ ਉਚਾਰਨ ਕੀਤਾ ਹੋਇਆ ਸੂਹੀ ਰਾਗ ਅੰਦਰ ਸੁਸ਼ੋਭਿਤ ਹੈ।
ਕਾਇਆ ਕਾਮਨ ਆਤ ਸਵਾਲਿਓ ਪੇਰ ਵਸੈ ਜਿਸ ਨਾਲੇ।
ਓਇਆ ਉਵੇਂ ਤਾਂ ਇਹ ਕਾਇਆ ਜਿਹੜੀ ਹੈ ਇਹਦਾ ਮਾਣ ਕਰਨਾ ਬਿਲਕੁਲ ਫਜੂਲ ਹੈ, ਕਿਉਂਕਿ ਇਹ ਰਕਤ ਬਿੰਦੀ ਲਹੂ ਮਿਝ ਦੀ ਬਣੀ ਹੋਈ ਹੈ, ਬਿਸ਼ਟਾ ਮਲ ਮੂਤਰ ਦਾ ਸਮੂਹ ਹੈ। ਪਰ ਕਹਿੰਦੇ ਜਿਸ ਕਾਇਆ ਵਿੱਚ ਪ੍ਰਭੂ ਪਤੀ ਜੀ ਆ ਕੇ ਵਸ ਜਾਣ, ਪ੍ਰਗਟ ਹੋ ਜਾਣ, ਉਹ ਕਾਇਆ ਬੜੀ ਸੁਹਾਵਣੀ ਬੜੀ ਸੁੰਦਰ ਬਣ ਜਾਂਦੀ ਹੈ। ਕਿਉਂਕਿ ਅਸਲ ਵਿੱਚ ਸੁੰਦਰਤਾ ਗੋਰੀ ਜਾਂ ਕਾਲੀ ਚਮੜੀ ਨਾਲ ਨਹੀਂ, ਚੰਗੇ ਨੈਣ ਨਕਸ਼ਾਂ ਨਾਲ ਨਹੀਂ। ਗੁਰਬਾਣੀ ਦੇ ਬਚਨ ਨੇ ਵੀ ਹਰ ਕੇ ਨਾਮ ਬਿਨਾਂ ਸੁੰਦਰ ਹੈ ਨਕਟੀ, ਜਿਉਂ ਬੇਸਵਾ ਕੇ ਕਰ ਪੂਤ ਜਮਤ ਹੈ ਤਿਸ ਨਾਮ ਪਰਿਓ ਹੈ ਧਰਕਟੀ। ਵਾਹੋ ਵਾਹੋ ਕਰੈ ਸੇਈ ਜਨ ਸੋਹਣੇ ਤਿਨ ਕੋ ਪਰਜਾ ਪੂਜਣ ਆਈ, ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਸਵਾਲਿਓ ਦਾ ਅਰਥ ਹੈ ਸੁੰਦਰ, ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ। ਤੂੰ ਸੱਚਾ ਸਾਹਿਬ ਹੈ, ਤੇਰੀ ਸਿਫਤ ਬੜੀ ਸੋਹਣੀ ਹੈ, ਜਿਹੜੇ ਵੀ ਤੇਰੀ ਸਿਫਤ ਸਲਾਹ ਕਰਦੇ ਨੇ ਉਹ ਭਵ ਸਾਗਰ ਤੋਂ ਪਾਰ ਹੋ ਜਾਂਦੇ ਨੇ। ਸਾਹਿਬ ਕਹਿੰਦੇ ਕਾਇਆ ਕਾਮਣ ਕਾਇਆ ਰੂਪੀ ਇਸਤਰੀ ਜਿਹੜੀ ਹੈ ਇਹ ਉਦੋਂ ਸੋਹਣੀ ਲੱਗਦੀ ਹੈ ਜਦੋਂ ਪਰੀ ਪੂਰਨ ਪਰਮਾਤਮਾ ਰੂਪੀ ਪਿਰ ਇਹਦੇ ਅੰਦਰ ਪ੍ਰਗਟ ਹੋ ਜਾਂਦਾ, ਇਹਦੇ ਅੰਦਰ ਆ ਕੇ ਉਹ ਵਸ ਜਾਂਦਾ।
ਪਿਰ ਸੱਚੇ ਤੇ ਸਦਾ ਸੁਹਾਗਨ ਗੁਰ ਕਾ ਸ਼ਬਦ ਸੰਭਾਲੇ।
ਇਹ ਕਾਇਆ ਸਰੀਰ ਰੂਪੀ ਇਸਤਰੀ ਉਦੋਂ ਸੁਹਾਗ ਭਾਗ ਵਾਲੀ ਬਣ ਜਾਂਦੀ ਹੈ ਜਦੋਂ ਗੁਰੂ ਦੇ ਸ਼ਬਦ ਰਾਹੀਂ ਇਹ ਪਰਮੇਸ਼ਰ ਨੂੰ ਆਪਣੇ ਹਿਰਦੇ ਅੰਦਰ ਯਾਦ ਕਰਦੀ ਹੈ। ਭਾਵ ਇਹ ਕਾਇਆ ਸੋਹਣੀ ਵੀ ਹੈ, ਇਹ ਉਸ ਵੇਲੇ ਸੁਹਾਗ ਭਾਗ ਵਾਲੀ ਵੀ ਬਣ ਜਾਂਦੀ ਹੈ ਜਦੋਂ ਸਿਰਜਣਹਾਰ ਵਾਹਿਗੁਰੂ ਦੇ ਨਾਲ ਗੁਰੂ ਦੇ ਸ਼ਬਦ ਦੁਆਰਾ ਇਹ ਜੁੜਦੀ ਹੈ।
ਹਰ ਕੀ ਭਗਤ ਸਦਾ ਰੰਗ ਰਾਤਾ ਹਉਮੈ ਵਿੱਚੋਂ ਜਾਲੇ।
ਜਿਹੜਾ ਜੀਵ ਗੁਰੂ ਦੇ ਸ਼ਬਦ ਦੁਆਰਾ ਇਸ ਕਾਇਆ ਦੇ ਅੰਦਰੋਂ ਹਉਮੈ ਨੂੰ ਸਾੜ ਦਿੰਦਾ ਉਹ ਹਰੀ ਦੀ ਭਗਤੀ ਦੇ ਰੰਗ ਵਿੱਚ ਰੰਗਿਆ ਜਾਂਦਾ, ਕਿਉਂਕਿ ਹਉਮੈ ਦੀਰਘ ਰੋਗ ਹੈ ਦਾਰੂ ਪੀਏ ਸਮਾਹੇ। ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ, ਨਾਨਕ ਹੈ ਸੁਣੋ ਜਨੋ ਇਤ ਸੰਜਮ ਦੁੱਖ ਜਾਏ। ਗੁਰੂ ਦੇ ਸ਼ਬਦ ਦੁਆਰਾ ਇਹ ਹਉਮੈ ਦਾ ਦੀਰਘ ਰੋਗ ਜਿਹੜਾ ਅੰਦਰੋਂ ਖਤਮ ਹੋ ਜਾਂਦਾ। ਜਿਹੜੇ ਆਪਣੇ ਅੰਦਰੋਂ ਇਸ ਕਾਇਆ ਦਾ ਫਜੂਲ ਹੰਕਾਰ ਦੂਰ ਕਰ ਲੈਂਦੇ ਨੇ ਉਹ ਫਿਰ ਭਗਤੀ ਦੇ ਰੰਗ ਵਿੱਚ ਰੰਗੇ ਜਾਂਦੇ ਹਨ।
ਵਾਹੋ ਵਾਹੋ ਪੂਰੇ ਗੁਰ ਕੀ ਬਾਣੀ।
ਇਹ ਭਾਈ ਪੂਰੇ ਗੁਰੂ ਦੀ ਬਾਣੀ ਨੂੰ ਵਾਹ ਵਾਹ ਕਹਿਣਾ ਚਾਹੀਦਾ, ਧੰਨ ਧੰਨ ਕਹਿਣਾ ਚਾਹੀਦਾ। ਸਲਾਉਣ ਯੋਗ ਹੈ ਬਾਣੀ, ਕਿਉਂਕਿ ਇਸ ਬਾਣੀ ਰਾਹੀਂ ਇਹ ਕਾਇਆ ਦੇ ਅੰਦਰ ਪਰਮੇਸ਼ਰ ਦੀ ਸੋਝੀ ਸਾਨੂੰ ਪ੍ਰਾਪਤ ਹੁੰਦੀ ਹੈ।
ਪੂਰੇ ਗੁਰ ਤੇ ਉਪਜੀ ਸਾਚ ਸਮਾਣੀ।
ਇਹ ਬਾਣੀ ਪੂਰੇ ਗੁਰੂ ਤੋਂ ਉਪਜੀ ਹੈ, ਭਾਵ ਪੂਰੇ ਗੁਰੂ ਰਾਹੀਂ ਸੰਸਾਰ ਵਿੱਚ ਆਈ ਹੈ ਸਾਚ ਸਮਾਣੀ। ਤੇ ਜਿਹੜਾ ਜੀਵ ਇਸ ਬਾਣੀ ਨਾਲ ਜੁੜ ਜਾਂਦਾ ਉਹ ਸੱਚ ਵਿੱਚ ਸਮਾ ਜਾਂਦਾ, ਉਹ ਇਸ ਬਾਣੀ ਦੇ ਰਾਹੀਂ ਹੀ ਪ੍ਰਭੂ ਦੇ ਵਿੱਚ ਲੀਨ ਹੋ ਜਾਂਦਾ। ਇਹ ਪਾਵਨ ਬੰਦ ਸਤਿਗੁਰਾਂ ਨੇ ਰਹਾਉ ਤੇ ਅੰਕਿਤ ਕੀਤਾ ਕਿ ਇਸ ਕਾਇਆ ਨੂੰ ਜੇ ਸਵਾਰਨਾ ਤੇ ਬਾਣੀ ਰਾਹੀਂ ਸਵਾਰਿਆ ਜਾ ਸਕਦਾ, ਸ਼ਬਦ ਰਾਹੀਂ ਸਵਾਰਿਆ ਜਾ ਸਕਦਾ।
ਕਾਇਆ ਅੰਦਰ ਸਭ ਕੁਛ ਵਸੈ ਖੰਡ ਮੰਡਲ ਪਾਤਾਲਾ।
ਸਭ ਕਹਿੰਦੇ ਜਿਵੇਂ ਅਸੀਂ ਬਾਹਰ ਖੰਡ ਬ੍ਰਹਿਮੰਡ ਪਤਾਲ ਇਤਾਦਕ ਵੇਖਦੇ ਹਾਂ, ਜੋ ਕੁਝ ਇਸ ਬ੍ਰਹਿਮੰਡ ਵਿੱਚ ਹੈ ਉਹ ਸਾਰਾ ਕੁਝ ਇਸ ਕਾਇਆ ਵਿੱਚ ਹੈ। ਸੂਖਮ ਰੂਪ ਦੇ ਵਿੱਚ ਜੋ ਬ੍ਰਹਿਮੰਡ ਹੈ ਉਹ ਮਨੁੱਖ ਦਾ ਇਹ ਸਰੀਰ ਹੈ। ਸੱਚਮੁੱਚ ਜੇ ਆਪਾਂ ਕੰਨਾਂ ਵੱਲ ਧਿਆਨ ਮਾਰੀਏ ਤੇ ਸੁਣਨ ਵਾਲੇ ਯੰਤਰ ਦੀ ਜਿਹੜੀ ਖੋਜ ਹੈ ਅੰਟੀਨੇ ਦੀ ਉਹ ਮਨੁੱਖ ਦੇ ਕੰਨ ਵਾਲੇ ਪਰਦੇ ਦੇ ਆਧਾਰ ਤੇ ਹੋਈ ਹੈ। ਸਾਡੀਆਂ ਅੱਖਾਂ ਇੱਕ ਕੈਮਰੇ ਦੀ ਤਰ੍ਹਾਂ ਨੇ, ਸਾਡਾ ਦਿਮਾਗ ਕੰਪਿਊਟਰ ਦੀ ਤਰ੍ਹਾਂ ਕਿ ਅਸੀਂ ਜੋ ਕੁਝ ਯਾਦ ਕਰਦੇ ਹਾਂ ਅੰਦਰ ਫੀਡ ਹੋ ਜਾਂਦਾ। ਭਾਵ ਜੋ ਕੁਝ ਬ੍ਰਹਿਮੰਡ ਵਿੱਚ ਹੈ ਉਹ ਇਸ ਸਰੀਰ ਰੂਪੀ ਪਿੰਡ ਵਿੱਚ ਹੈ, ਇਹਦੇ ਅੰਦਰ ਹੀ ਖੰਡ ਨੇ, ਇਹਦੇ ਅੰਦਰ ਹੀ ਬ੍ਰਹਿਮੰਡ ਨੇ।
ਕਾਇਆ ਅੰਦਰ ਜਗ ਜੀਵਨ ਦਾਤਾ ਵਸੈ ਸਭਨਾ ਕਰੇ ਪ੍ਰਤਪਾਲਾ।
ਕਹਿੰਦੇ ਜਿਹੜਾ ਸਾਰੇ ਜੀਵਾਂ ਦੀ ਪ੍ਰਤਪਾਲਣਾ ਕਰਨ ਵਾਲਾ ਪ੍ਰਭੂ ਜਗਤ ਦੇ ਜੀਵਨ ਦਾਤਾ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਵੀ ਇਸ ਕਾਇਆ ਵਿੱਚ ਹੀ ਵੱਸਦਾ। ਜਿਸ ਦਿਨ ਤੋਂ ਕਾਇਆ ਬਣਾਈ ਹੈ ਉਹ ਮਨੁੱਖ ਦੇ ਅੰਦਰ ਹੀ ਬੈਠ ਗਿਆ। ਕਾਹੇ ਰੇ ਬਨ ਖੋਜਣ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਉਹ ਹਿਰਦੇ ਵਿੱਚ ਬੈਠਾ, ਮਨੁੱਖ ਦੇ ਅੰਦਰ ਬੈਠਾ ਹੋਇਆ।
ਕਾਇਆ ਕਾਮਨ ਸਦਾ ਸੁਹੇਲੀ ਗੁਰਮੁਖ ਨਾਮ ਸੰਭਾਲਾ।
ਜਿਸ ਕਾਇਆ ਅੰਦਰ ਗੁਰੂ ਦੇ ਰਾਹੀਂ ਪਰਮੇਸ਼ਰ ਦੇ ਨਾਮ ਦੀ ਸੰਭਾਲ ਹੁੰਦੀ ਹੈ, ਪ੍ਰਭੂ ਦਾ ਨਾਮ ਸਿਮਰਿਆ ਜਾਂਦਾ, ਸਾਹਿਬ ਕਹਿੰਦੇ ਉਹ ਕਾਇਆ ਰੂਪੀ ਕਾਮਨ, ਕਾਇਆ ਰੂਪੀ ਇਸਤਰੀ ਸਦਾ ਸੁਖਮਈ ਜੀਵਨ ਬਤੀਤ ਕਰਦੀ ਹੈ। ਕਿਉਂਕਿ ਜਿਸ ਕਾਇਆ ਵਿੱਚ ਪਰਮੇਸ਼ਰ ਦਾ ਨਾਮ ਸਿਮਰਿਆ ਜਾਵੇ, ਨਾਮ ਹੀ ਅਸਲ ਵਿੱਚ ਸੁੱਖਾਂ ਦਾ ਦਾਤਾ ਹੈ।
ਕਾਇਆ ਅੰਦਰ ਆਪੇ ਵਸੈ ਅਲੱਖ ਨਾ ਲਖਿਆ ਜਾਈ।
ਇਸ ਕਾਇਆ ਦੇ ਅੰਦਰ ਉਹ ਪ੍ਰਭੂ ਆਪ ਹੀ ਵੱਸਦਾ ਤੇ ਅਲੱਖ ਹੋਣ ਕਰਕੇ ਲਖਿਆ ਨਹੀਂ ਜਾਂਦਾ। ਨਾਨਕ ਹਰ ਗੁਣ ਗਾਏ ਅਲੱਖ ਪ੍ਰਭ ਲਾਖੀਐ। ਪ੍ਰਭੂ ਦੇ ਗੁਣ ਗਾ ਕੇ ਉਸ ਅਲੱਖ ਪ੍ਰਭੂ ਨੂੰ ਆਪਾਂ ਲੱਖ ਸਕਦੇ ਹਾਂ, ਉਹਦੀ ਸੋਝੀ ਪ੍ਰਾਪਤ ਕਰ ਸਕਦੇ ਹਾਂ। ਸਤਿਗੁਰਾਂ ਨੇ ਬਾਣੀ ਅੰਦਰ ਹੋਰ ਥਾਵਾਂ ਤੇ ਵੀ ਇਹ ਹਵਾਲਾ ਦਿੱਤਾ, ਗੁਰ ਪਾਰਸ ਹਮ ਲੋ ਮਿਲ ਕੰਚਨ ਹੋਇਆ ਰਾਮ, ਜੋਤੀ ਜੋਤ ਮਲਾਏ ਕਾਇਆਗੜ ਸੋਇਆ ਰਾਮ, ਕਾਇਆਗੜ ਸੋਹਿਆ ਮੇਰਾ ਪ੍ਰਭ ਮੋਇਆ, ਕਿਉਂ ਸਾਸ ਗਰਾਸ ਵਿਸਾਰੀਐ ਅਦ੍ਰਿਸ਼ਟ ਅਗੋਚਰ ਪਕੜਿਆ ਗੁਰ ਸ਼ਬਦੀ, ਹਉ ਸਤਿਗੁਰ ਕੈ ਬਲਹਾਰੀਐ। ਸਾਹਿਬ ਕਹਿੰਦੇ ਜਿਵੇਂ ਪਾਰਸ ਨਾਲ ਮਿਲ ਕੇ ਧਾਤ ਸੋਨਾ ਬਣ ਜਾਂਦੀ ਹੈ, ਇਵੇਂ ਗੁਰੂ ਨਾਲ ਮਿਲ ਕੇ ਇਹ ਕਾਇਆ ਸੱਚਮੁੱਚ ਸੁਨਹਿਰੀ ਬਣ ਜਾਂਦੀ ਹੈ, ਸ਼ੋਭਨੀਕ ਬਣ ਜਾਂਦੀ ਹੈ। ਜਦੋਂ ਸਾਡੇ ਅੰਦਰ ਦੀ ਜੋਤ ਪ੍ਰਭੂ ਦੀ ਜੋਤ ਵਿੱਚ ਲੀਨ ਹੋਵੇ, ਪ੍ਰਭੂ ਦੇ ਨਾਲ ਜੋਤ ਜੁੜ ਜਾਵੇ, ਸਾਡੀ ਸੁਰਤ ਪਰਮੇਸ਼ਰ ਦੇ ਚਰਨਾਂ ਨਾਲ ਜੁੜੇ, ਜੋਤੀ ਜੋਤ ਮਲਾਏ ਕਾਇਆ ਗੜ ਸੋਇਆ ਰਾਮ। ਇਹ ਕਾਇਆ ਰੂਪੀ ਕਿਲਾ ਸਦਾ ਰਹੇ ਕੰਚਨ ਸੀ ਕਾਇਆ, ਕਾਲ ਨ ਕਬੂ ਵਿਆਪੈ। ਸਾਹਿਬ ਕਹਿੰਦੇ ਕਾਇਆ ਗੜ ਸੋਹਿਆ ਮੇਰਾ ਪ੍ਰਭ ਮੋਹਿਆ, ਕਿਉਂ ਸਾਸ ਗਰਾਸ ਵਿਸਾਰੀਆ। ਜਿਹੜਾ ਪ੍ਰਭੂ ਅਦ੍ਰਿਸ਼ਟ ਗੋਚਰ ਹੈ ਉਹ ਗੁਰੂ ਦੇ ਸ਼ਬਦ ਰਾਹੀਂ ਪ੍ਰਾਪਤ ਹੋਇਆ, ਇਸ ਕਰਕੇ ਸਤਿਗੁਰੂ ਤੋਂ ਬਲਹਾਰ ਜਾਣਾ। ਅਦ੍ਰਿਸ਼ਟ ਅਗੋਚਰ ਪਕੜਿਆ ਗੁਰ ਸ਼ਬਦੀ, ਜਿਸ ਪ੍ਰਭੂ ਨੂੰ ਲੱਭਣ ਲਈ ਲੋਕ ਪਿੱਛੇ ਪਿੱਛੇ ਤੇ ਪ੍ਰਭੂ ਅੱਗੇ ਅੱਗੇ, ਜਿੱਥੇ ਵੀ ਉਹ ਜਾਂਦੇ ਨੇ ਕਹਿੰਦੇ ਇਸ ਤੋਂ ਅੱਗੇ ਹੋਰ ਹੈ। ਸਾਹਿਬ ਕਹਿੰਦੇ ਉਹ ਗੁਰੂ ਦੇ ਸ਼ਬਦ ਦੁਆਰਾ ਪਕੜਿਆ ਜਾਂਦਾ। ਅਦ੍ਰਿਸ਼ਟ ਅਗੋਚਰ ਪਕੜਿਆ ਗੁਰ ਸ਼ਬਦੀ, ਹਉ ਸਤਿਗੁਰ ਕੈ ਬਲਹਾਰੀ ਹੈ। ਵੈਸੇ ਵੀ ਸੰਸਾਰ ਵਿੱਚ ਦੋ ਵੱਖ ਵੱਖ ਵਸਤੂਆਂ ਨੂੰ ਆਪਸ ਵਿੱਚ ਜੋੜਨਾ ਹੋਵੇ, ਦੋ ਕਾਗਜ਼ ਜੋੜਨੇ ਹੋਣ ਤੇ ਉਹਨਾਂ ਦੇ ਦਰਮਿਆਨ ਆਪਾਂ ਗੂੰਦ ਲਾਉਂਦੇ ਹਾਂ, ਦੋ ਲੱਕੜਾਂ ਜੋੜਨੀਆਂ ਹੋਣ ਤੇ ਫੈਵੀਕੋਲ ਲਾਇਆ ਜਾਂਦਾ, ਦੋ ਕੱਪੜੇ ਜੋੜਨੇ ਹੋਣ ਤੇ ਉਹਨੂੰ ਆਪਾਂ ਧਾਗੇ ਨਾਲ ਸਿਉਂਕੇ ਕਰਦੇ ਹਾਂ। ਸਾਡੀ ਆਤਮਾ ਪਰਮਾਤਮਾ ਨਾਲ ਤਾਂ ਜੁੜੇਗੀ ਜੇ ਵਿੱਚ ਸ਼ਬਦ ਹੋਵੇਗਾ। ਆਤਮਾ ਤੇ ਪਰਮਾਤਮਾ ਦੇ ਦਰਮਿਆਨ ਸ਼ਬਦ ਹੈ ਜਿਹੜਾ ਸਾਨੂੰ ਪਰਮਾਤਮਾ ਦੇ ਨਾਲ ਜੋੜਦਾ। ਇਸ ਕਰਕੇ ਸਾਹਿਬ ਬਾਣੀ ਦੀ ਸ਼ਬਦ ਦੀ ਮਹਿਮਾ ਕਰ ਰਹੇ ਹਨ।
ਮਨਮੁਖ ਮੁਗਦ ਬੂਝੈ ਨਾਹੀ ਬਾਹਰ ਭਾਲਣ ਜਾਈ।
ਪਰ ਮਨ ਦੀ ਮਤ ਪਿੱਛੇ ਚੱਲਣ ਵਾਲਾ ਮਨੁੱਖ ਇਸ ਗੱਲ ਨੂੰ ਬੁੱਝਦਾ ਨਹੀਂ, ਉਹ ਬਾਹਰ ਭਟਕਣਾ ਵਿੱਚ ਪੈ ਕੇ ਪ੍ਰਭੂ ਨੂੰ ਬਾਹਰ ਲੱਭਣ ਜਾਂਦਾ। ਸਾਹਿਬ ਜੀ ਦੇ ਬਚਨ ਨੇ ਸਭ ਕਿਛ ਘਰ ਮੈਂ ਬਾਹਰ ਨਾਹੀ, ਬਾਹਰ ਟੋਲੈ ਸੋ ਭਰਮ ਭੁਲਾਹੀ, ਗੁਰ ਪ੍ਰਸਾਦੀ ਜਿਨੀ ਅੰਤਰ ਪਾਇਆ ਸੋ ਅੰਤਰ ਬਾਹਰ ਸੁਹੇਲਾ ਜੀਓ। ਇਹ ਮਨਮੁਖ ਦੀ ਪਰਿਭਾਸ਼ਾ, ਜਿਹੜਾ ਆਪਣੇ ਅੰਦਰ ਨੂੰ ਨਾ ਖੋਜੇ ਕੇਵਲ ਬਾਹਰ ਭਟਕਦਾ ਰਵੇ।
ਸਤਿਗੁਰ ਸੇਵੇ ਸਦਾ ਸੁਖ ਪਾਏ, ਸਤਿਗੁਰ ਅਲੱਖ ਦਿੱਤਾ ਲਖਾਈ।
ਪਰ ਗੁਰਮੁਖ ਸਤਿਗੁਰੂ ਦੀ ਸੇਵਾ ਕਰਕੇ ਸਦਾ ਸੁਖ ਪ੍ਰਾਪਤ ਕਰਦਾ। ਸਤਿਗੁਰੂ ਹੀ ਇਸ ਅਲੱਖ ਪ੍ਰਭੂ ਦੀ ਸੋਝੀ ਇਸ ਜੀਵ ਨੂੰ ਕਰਵਾਉਂਦੇ ਹਨ।
ਕਾਇਆ ਅੰਦਰ ਰਤਨ ਪਦਾਰਥ भगत भरे भंडारा।
इस काया अंदर भगती दे भंडारे ने कीमती नाम रूपी शुभ गुणी जेड़े रतन ने उन्हां दा खजाना इस काया दे अंदर ही है। इसे करके इस शरीर नूं समुंदर भी कहा गया। समुंदर नूं कोई रिड़के ते उहदे विच्चों 14 रतन निकलदे ने, पर कोई इस शरीर दा मंथन करे इहनूं खोजे ते साहिब कहिंदे पता नहीं किन्ने क खजाने रतना दे भगती दे भंडारियां दे इहदे अंदर भरे पए ने। भगत भंडार गुर नानक को सौंपे फिर लेखा मूल ना लिया, कहिंदे फिर तां लेखा जोखा भी खत्म हो जांदा है जदों ओह खजाना जेड़ा अंदर है भगती दा कीमती रतना दा मनुख नू लब पवे।
इस काया अंदर नौ खंड पृथ्वी हाट पट्टन बाजारा।
इस काया अंदर ही जेड़े सुरत जोड़दे ने उन्हां नू नौ खंड पृथ्वी दिसदी है, सोहणे हट्टियां बाजार दिसदे ने। फिर ओ दुनियावी रंगा तमाशियां तो उपर उठ के अपने अंतर आत्मे टिक जांदे ने कि जो कुछ बाहर है वह तो सब कुछ साडे अंदर है। वह फिर बाहर मुखी होण दी बजाए अपनी सुरत नूं अंतर मुखी कर लैंदे हन।
इस काया अंदर नाम नौ निद पाईए गुर कै शब्द विचारा।
इस काया अंदर ही परमेश्वर दा नौ निधियां दा खजाना नाम है, पर प्राप्त तां होवेगा जे गुरु दे शब्द दी विचार करांगे।
काया अंदर तोल तुलावै आपे तोलन हारा।
ओ प्रभु जेड़ा हर जीव दी मानो चंगे मंदे कर्मां दी जाचना करन वाला इस काया अंदर बैठ के ही ओ हिसाब किताब करन वाला है। जीवां दे चंगे मंदे कर्मां नूं तोलन वाला है।
एहो मन रतन जवाहर मानक तिसका मोल अफारा।
जदों तक ये काया परमेश्वर नाल नहीं जुड़ी उदों तक इस काया अंदर वसण वाला मन उन्नू बड़ियां फिटकारां पाईयां। सुन मन अंधे कुत्ते कुड़ियार, उदों कहा गया मन खुटहर तेरा नहीं विसास तू महा उदमादा। उदों तक कहा गया मन कुंचर, मन हाथी है, मन कुत्ता है, मन खोता है। पर जदों ये काया जुड़ गई ते फिर कह दिता मन तू ज्योत स्वरूप है अपना मूल पछाण। मन हर जी तेरे नाल है गुरमती रंग मान। फिर क्या सुन मन मित्र प्यारिया मिल वेला है ए मन प्यारिया तू सदा सच संभाले। साहब कह रहे उन्हां रतना नाल जुड़ के ये मन भी कीमती रतन बन जांदा, फिर इहदी कोई कीमत नहीं पा सकदा, इन्ना अनमोल हो जांदा ये मन।
मोल कित ही नाम पाईया नाही नाम पाईया गुर बिचारा।
परमेश्वर दा नाम किसे कीमत ते नहीं मिलदा। पी आपां कहिए पी साडे कोल कोई लखां रुपये करोड़ां रुपये लवे ते सानू नाम दे दे, ये चेता रखियो भी धर्म कमाउणा पैंदा है। धर्म दित्ता ते लिया नहीं जांदा। दो उदाहरणां ने साडे सामने, एक राजे दी ते दूसरी सतगुरु दी। राजा सी हरनाकश ते उहदा पुत्तर भगत प्रहलाद। जिहड़ा धर्म भगत प्रहलाद कोल है, राजा हरनाकश राज भाग दा मालक हो के भी वह धर्म लै नहीं सकिया। दूसरे पासे धन गुरु रामदास जी समर्थ सतगुरु ने पृथ्वी चंद उन्हां दा सका पुत्र होण दे बावजूद भी गुरु रामदास जी तो धर्म नहीं लै सकिया, क्योंकि धर्म ना दिता जांदा है ना लिया जांदा है, ये तां कमाया जांदा है। पी आपां कहिए पी आपां पैसे दईए ते कितियों जपया जपाया नाम मिल जावे, नहीं, धर्म कमाया जांदा है। साहब कहिंदे ये किते मुल नहीं जे मिलदा। कंचन स्यो पाईया नहीं तोल मन दे राम लिया है मोल। ये तां भगती करके समर्पित होके प्राप्त हुंदा है। परमेश्वर दा नाम किसे कीमत नाल नहीं मिलदा, ये तां गुरु दे शब्द दी विचार द्वारा ही प्राप्त हुंदा है। क्योंकि साई नाम अमोल कीम न कोई जान दो, कोई इहदी कीमत नहीं पा सकदा। ये तां परमेश्वर दी कृपा सदका गुरु दे शब्द दी विचार द्वारा प्राप्त हुंदा।
गुरमुख होवै सो काया खोजै, होर सब भरम भुलाई।
मनमुख काया नू खोजण दी बजाए बाहर भटकदा, कदे जठेरियां विचों रब लभदा, कदे मड़ियां विचों रब लभदा, कदे पर्वतां दी चोटी तो रब लभदा, कदे जंगलां विचों लभदा। पर गुरमुख होवे सो काया खोजै, जिहड़ा गुरमुख है वह इस काया की खोज करदा, वह इस काया की खोज करके इस काया के अंदरों ही परमेश्वर नूं लभदा है। बाकी लुकाई तां सारी भटकणा विच पै के भुली होई है।
जिस नूं दे सोई जन पावै, होर क्या को करे चतुराई।
जिहनूं त्रुट के मालक कृपा करके दात दिंदा है वह प्राप्त करदा है। ये दात किसी चलाकी नाल किसी चतुराई नाल नहीं मिलदी कि दुनियावी तौर ते आपां चतराई करके किसी नूं धोखा दईए, किसी दी आपां जायदाद अपने नाम करवा लईए, किसी नाल ठगी मार लईए, धोखा धड़ी करके बंदा ऐश प्रस्ती दे सुख प्राप्त कर लवे। साहब कहिंदे धर्म चतराई नाल नहीं मिलदा, ए मन चंचला चतराई किने ना पाया। रे जन मन माधो स्यों लाईऐ, चतराई ना चतर भुज पाईऐ। चाकरियां चंगियाईयां अवर सियाणप कित, नानक नाम संभाल तू बद्दा छुट्टै जित। जदों सारियां हुजतां चतराईयां इक पासे रखांगे, फिर अंदर धर्म प्रगट होना है।
काया अंदर पाओ पाओ वसै, गुर परसादी पाई।
तो जिसने गुरु दी कृपा द्वारा ए नाम दी दात प्राप्त कर ली है, उस काया दे अंदर परमेश्वर दा डर भी पैदा हो जांदा है, अंदर प्रेम भी पैदा हो जांदा है। भाव ओ काया फिर बड़ी सुहावनी बन जांदी है, बहुत शोभनीक हो जांदी है।
काया अंदर ब्रह्मा विष्णु महेशा, सब उपत जित संसारा।
हिंदू संस्कृति दे मुताबिक ब्रह्मा विष्णु महेश इन्हां तिन्हां नूं उत्पत्ति करन वाले, प्रतिपालना करन वाले ते संघार करन वाले मन्या। जिथे साहब ने परमेश्वर नूं ही उत्पत्ति दा दाता, परमेश्वर नूं ही प्रतिपालक, परमेश्वर नूं ही संघार करन वाला कहा कि उहदे तों ही सारा कुछ पैदा हुंदा है। एका माई जुगत व्याई, तिन चेले परवान, एक संसारी एक भंडारी एक लाए दीबान। ते अगे जाके सतगुरु जिक्र करदे ने उह वेखै उन्ना नदर ना आवै बहुता ए वडाण। इन्हां तिन्हां नूं उह इक वेखदा पर इन्हां तिन्हां नूं नजर नहीं आउंदा। अचरजमई गल तां इह है, इस करके इन्हां तिन्हां नूं नमस्कार नहीं, आदेश किसै आदेश। उह प्रभु जिहड़ा सचमुच आद अनील अनाद अनाहत जुग जुग एको वेस, कहिंदे उहनूं आदेश करनी है नमस्कार तिसही को हमारी, सकल प्रजा जिन आप सवारी। जदों सतगुरु इहदी उदाहरण लैंदे ने कि इह तिन शक्तियां मन्नियां गईयां, साहिब कहिंदे इह तिन्ने शक्तियां ते मनुख दे काया अंदर है। जदों मनुख मकान बनाउंदा इह ब्रह्मा बिरती है, जदों मकान नूं सवारदा इह विष्णु बिरती है, ते जदों मकान ढा दिंदा इह शिवजी बिरती है। इस काया अंदर ही तीन बिरतियां ब्रह्मा विष्णु महेश वस रहियां ने। बाणी ने इस गल दा जिक्र कीता कि ब्रह्मा विष्णु महादेव त्रै गुण रोगी, विच हउमै कार कमाई, जिन किए तिसे ना चेतै बपड़े, हर गुरमुख सोजी पाई। इस करके गरीब नवाज जी ने सानू उस परमेश्वर नाल जोड़िया जिन्ने इस काया अंदर ये तिन्ने शक्तियां पैदा कर दित्तियां हन।
सच्चै अपना खेल रचाया, आवा गाउन पासारा।
उस सच्चे प्रभु दा ये खेल है, आउन ते जान दा जेड़ा पसारा है।
पूरा सतगुरु आप दिखाया, सच नाम निस्तारा।
पूरे गुरु ने जिस जीव नूं ये सोझी करवा दित्ती है, वो सच्चे नाम वे जुड़ के अपना पार उतारा कर लैंदा।
काया जो सतगुर सेवा, सच्चा आप सवारी।
सब कहिंदे असल विच काया ते सारिया कोल है, पर असल काया वो है जेड़ी सतगुरु नाल जुड़ गई है। सा काया जो सतगुर सेवा, जेड़ी काया जेड़ा शरीर गुरु की सेवा विच लग गया, सच्चा आप सवारी ते सच्चे वाहिगुरु ने फिर उस काया नू आप सवारिया, क्योंकि साची लिवै बिन देह निमाणी, देह निमाणी लिवै बाजों क्या करे विचारिया, तुद बाज समरथ कोई नाही किरपा कर बनवारिया, इसनों होर थाओ नाही शब्द लाग सवारिया। कहिंदे इह काया किसे होर तरीके नाल नहीं, गुरु दे शब्द द्वारा ही सवारी जा सकती है। तुसी कहोगे क्यों, जिहड़ा मकान सीमट नाल बनिया होवे उहदी मरम्मत उहनू सवारिया भी सीमट नाल ही जांदा है, जिहदी उसारी गारे नाल कीती होवे उहनू लिंबिया ते पोचिया भी गारे नाल ही जांदा है। साहब कहिंदे इह शरीर इह देह ही जिहड़ी है ना, इह शब्द द्वारा होंद विच आई है, उत्पत परलो शब्दे होवे, शब्द द्वारा इह देही होंद विच आई है ते इहनू सवारिया भी शब्द द्वारा ही जा सकता, इस नो होर थाओ नाही शब्द लाग सवारिया। इस करके सा काया जो सतगुर सेवै, सच्चा आप सवारी, सच्चा वाहिगुरु उस काया नू सवार दिंदा।
बिन नावै दर ढोई नाही ताजम करे खुआरी।
परमेश्वर दे नाम तो बिना मनुख नू प्रभु दे दर ते ढोई नहीं। इस करके नाम जपण दा दोष ला के इनू जम दे वस पा दिता जांदा, ते जम फिर खुआर करदा है। आ बाकी साडे कर्म तो राह च ही खो ले जाने ने, इक सहार के नाम बिन अग्गै लईए खोए। सुखमणी साहब पढ़न वाले ध्यान देन उस पावन पंक्ति वल, भी जे सुखमणी साहब पढ़ के आपां सुखमणी सुख अमृत प्रभ नाम यह आधार नहीं बनाया, आपां वर्त रखी गए, श्राद करी गए, दीवे बाली गए, जठेरियां दी मड़ियां मसाणां दी पूजा करी गए, ते सुखमणी साहब विच निरना है कि अवर करतूत सगली जम डानै, गोबिंद भजन बिन तिल नहीं मानै। बाकी जिन्ने साडे कर्म ने ओ ते जम दा डन लवाउणगे, क्योंकि एक नाम तो बिना जम दी तसली नहीं हुंदी। आपां कहीए जी जम जी वेखो, आपां नाम ते नहीं जपिया, पर आपां जठेरे मत्था ते टेकिया ही ना, आपां मड़ियां ते दीवा बालन ते गए ही ना, आपां इन्ने श्राद कीते, इन्ने वर्त रखे। पर साहब कहिंदे अवर करतूत सगली जम डानै, कर्म धर्म पखंड जो दीसै, तिन जम जगाती लूटै, जिन्नी नाम विसारिया क्या कर्म कमावै होर, नानक जमपुर बदे मारियां जो सन्नी उपर चोर। नाम जपण तो बिना बाकी कर्म कांड तां सानू गुनाहगार बनाउणगे। तां क्या गया कि एक परमेश्वर दी पूजा करो, बाकी काम तां सानू सगो जमा दे वस पाउणगे। इक सहार के नाम बिन अगे लईआं खोए। साहब कह रहे ने कि विण नावै दर ढोई नाही ता जम करे खुआरी। कहिंदे जम फिर उहनू खुआर करदा।
नानक सच वडियाई पाए, जिसनों हर किरपा तारी।
श्री गुरुदेव धन गुरु अमरदास साहब जी अठवें पदे की समाप्ति करते हुए नानक नाम की मोहर ला रहे ने। हे नानक, जिस जीव नू प्रभु अपनी किरपा करके सच्चे नाम नाल जोड़ दिंदा ना, ओदी ही संसार दे अंदर प्रभु दे दर ते वडियाई सोहनी इज्जत बनदी है। परमेश्वर दे नाम सिमरन तो बिना बाकी सारियां वडियाईयां जेड़ियां ने ओ फोकियां ने, क्योंकि दुनिया ना सलाह जो मर वंजसी, लोका ना सलाह जो मर खाक थी। कहिंदे प्रभु दी सिफत सलाह असल विच वडियाई है, बाकी ते वडियाईयां जेड़ियां ने ओ किसे काम आउण वालियां नहीं। सतगुरु कृपा करन, पावन पवित्र गुरु शब्द दी विचार साडे हिरदियां विच वस जावे, असी पूरे गुरु दी बाणी नाल जुड़ के सिकाया नूं सफल कर सकीए। कोटान कोट शुक्र धन धन गुरु ग्रंथ साहिब जी दा, अकाल पुरख वाहिगुरु जी दा, आप सारियां संगतां दा, होईयां बेअंत प्रकार दियां भुल्लां तों आप जी ने खिमा कर देना। ਅਖੀਰਲੀਆਂ ਪਾਵਨ ਗੁਰ ਪੰਕਤੀਆਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ।
ਤਾ ਕਾਇਆ ਜੋ ਸਤਿਗੁਰ ਸੇਵੈ ਸੱਚੈ ਆਪ ਸਵਾਰੀ, ਵਿਨ ਨਾਵੈ ਦਰ ਢੋਈ ਨਾਹੀ, ਤਾਂ ਜਮ ਕਰੇ ਖੁਆਰੀ। ਨਾਨਕ ਸੱਚ ਵਡਿਆਈ ਪਾਏ, ਜਿਸਨੂੰ ਹਰ ਕਿਰਪਾ ਧਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।